ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤ, ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂਹੀ ਤੂਹੀ, ਹਮ ਤੋ ਪ੍ਰਸਾਦ ਸੁਖੀ ਸਦ ਹੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ। ਮਾਧਵ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਣਾ। ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇ ਹੋ ਮਿਹਰਬਾਨਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣਾ, ਤੁਮ ਸਦਾ ਸਦਾ ਦਯਾਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖ ਹੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਅਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੂਜੜੈ ਕਾਮਣ ਪਰਮ ਭੁੱਲੀ, ਹਰ ਵਰ ਨਾ ਪਾਏ ਰਾਮ। ਕਾਮਣ ਗੁਣ ਨਾਹੀ, ਬਿਰਥਾ ਜਨਮ ਗਵਾਏ ਰਾਮ। ਦੂਜੜੈ ਕਾਮਣ ਪਰਮ ਭੁੱਲੀ, ਹਰ ਵਰ ਨਾ ਪਾਏ ਰਾਮ। ਕਾਮਣ ਗੁਣ ਨਾਹੀ, ਬਿਰਥਾ ਜਨਮ ਗਵਾਏ ਰਾਮ। ਬਿਰਥਾ ਜਨਮ ਗਵਾਏ ਮਨਮੁਖ ਇਆਣੀ, ਔਗਣਵੰਤੀ ਝੂਰੇ। ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਤਾਂ ਫਿਰ ਮਿਲਿਆ ਹਦੂਰੇ। ਦੇਖ ਫਿਰ ਵਿਗਸੀ ਅੰਦਰਾਂ ਸਰਸੀ, ਸੱਚਾ ਸ਼ਬਦ ਸੁਭਾਏ। ਨਾਨਕ ਵਿਣ ਨਾਵੈ ਕਾਮਣ ਪਰਮ ਭੁਲਾਣੀ, ਮਿਲ ਪ੍ਰੀਤਮ ਸੁਖ ਪਾਏ। ਦੇਖ ਫਿਰ ਵਿਗਸੀ ਅੰਦਰਾਂ ਸਰਸੀ, ਸੱਚਾ ਸ਼ਬਦ ਸੁਭਾਏ। ਨਾਨਕ ਵਿਣ ਨਾਵੈ ਕਾਮਣ ਪਰਮ ਭੁਲਾਣੀ, ਮਿਲ ਪ੍ਰੀਤਮ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੇ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਅਤੇ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਮਨਾਂ ਨੂੰ ਤਰੋ ਤਾਜ਼ਾ ਕੀਤਾ ਹੈ, ਇਕਾਗਰ ਕਰਨ ਦਾ ਯਤਨ ਕੀਤਾ ਹੈ ਤਾਂ ਕਿ ਇਸ ਮਨ ਦੀ ਵਿਸ਼ੇ ਵਾਸ਼ਨਾ ਦੂਰ ਹੋਵੇ, ਮਨ ਗੁਰਾਂ ਦੇ ਸ਼ਬਦ ਵਿੱਚ ਗਿੱਜ ਜਾਏ ਔਰ ਨਾਲ ਨਾਲ ਰਸਨਾ ਇਹ ਇੰਦਰਾ ਵੀ ਪਰਮੇਸ਼ਵਰ ਦਾ ਜਸ ਉਚਾਰਨ ਕਰ ਕਰਕੇ ਸਾਡਾ ਮਨ ਕਿਸੇ ਤਰ੍ਹਾਂ ਅੰਤਰਮੁਖ ਹੋਵੇ, ਇਹ ਦਾਤ ਸਤਿਗੁਰੂ ਜੀ ਨੇ ਬਖਸ਼ੀ ਹੈ। ਹੁਣ ਜੋ ਇਸ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਆਰੰਭ ਹੈ, ਰੋਜ਼ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਅਤੇ ਮਾਨਸਿਕ ਇਕਾਗਰਤਾ ਦੁਆਰਾ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੂੰ ਸੁਣ ਕੇ ਵਿਚਾਰ ਕੇ ਹੋਰ ਅਧਿਆਤਮਿਕ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਉਚਾਰਨ ਕੀਤੇ ਹੋਏ ਸ਼ੰਤ ਆਸਾ ਰਾਗ ਵਿੱਚ ਆਰੰਭ ਹੋਏ ਹਨ। ਤੀਜੇ ਪਾਤਸ਼ਾਹ ਦੇ ਪਹਿਲੇ ਸ਼ੰਤ ਦੇ ਪਹਿਲੇ ਪਦ ਦੀ ਵਿਚਾਰ ਆਪ ਜੀ ਨੇ ਕੱਲ ਸੁਣੀ ਸੀ, ਦੂਸਰੇ ਪਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਇਸ ਪਦ ਅੰਦਰ ਸਤਿਗੁਰੂ ਮਹਾਰਾਜ ਸਾਡੇ ਜੀਆਂ ਦੀ ਜੋ ਪਰਮਾਤਮਾ ਤੋਂ ਵਿਛੜੇ ਹੋਏ ਹਨ, ਇਸ ਵਿਛੋੜੇ ਦਾ ਕਾਰਨ ਅਤੇ ਇਸ ਵਿਛੋੜੇ ਦੀ ਹਾਲਤ, ਵਿਛੋੜੇ ਕਰਕੇ ਜੋ ਦੁੱਖ ਹੈ ਉਸ ਦਾ ਬਿਆਨ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ ਦੂਜੜਾ ਹੈ ਕਾਮਣ ਭਰਮ ਭੁੱਲੀ। ਦੂਜੜੇ ਦਾ ਅਰਥ ਹੈ ਦੂਜਾ, ਦੂਜੇ ਤੋਂ ਅਰਥ ਹੈ ਦੂਜਾ ਭਾਉ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਬਚਨ ਆਇਆ, ਭਾਈ ਦੁਰਜਨ ਤੂੰ ਜਲ ਪਹਾੜੀ, ਵਿਛੋੜੇ ਤੂੰ ਮਰ ਜਾਹੇ, ਕੰਤਾ ਤੂੰ ਸੌ ਸੇਜੜੀ, ਮੈਂਡਾ ਹੱਬੋ ਦੁੱਖ ਉਲਾਹ। ਫਿਰ ਪ੍ਰਸ਼ਨ ਉੱਠਿਆ ਵੀ ਮਹਾਰਾਜ ਦੁਰਜਨ ਕਿਸ ਨੂੰ ਕਹਿ ਰਹੇ ਹੋ, ਵਿਛੋੜੇ ਦਾ ਕੀ ਸਰੂਪ ਹੈ, ਕਿਉਂ ਵਿਛੋੜਾ ਪਿਆ ਹੈ, ਤੇ ਕੰਤ ਕਿਸ ਨੂੰ ਕਹਿ ਰਹੇ ਹੋ? ਤਾਂ ਸਤਿਗੁਰੂ ਜੀ ਉੱਤਰ ਦਿੰਦੇ ਨੇ, ਭਾਈ ਦੁਰਜਨ ਦੂਜਾ ਭਾਉ ਹੈ। ਪਹਿਲਾ ਬਚਨ ਹੈ ਕਿ ਹੇ ਦੁਰਜਨ ਤੂੰ ਅੱਗ ਵਿੱਚ ਸੜ ਜਾ, ਹੇ ਵਿਛੋੜੇ ਤੂੰ ਮਰ ਜਾਏ, ਹੇ ਕੰਤ ਤੂੰ ਮੇਰੀ ਸੇਜ ਤੇ ਆ ਕੇ ਬਿਰਾਜਮਾਨ ਹੋ, ਮੇਰਾ ਤਾਂ ਕਿ ਸਾਰਾ ਹੀ ਦੁੱਖ ਲੱਥ ਜਾਏ। ਤੇ ਪ੍ਰਸ਼ਨ ਉੱਠਿਆ ਭਾਈ ਕੰਤ ਕੌਣ, ਵਿਛੋੜਾ ਕਿਸ ਕਰਕੇ, ਕਿਹਦੇ ਨਾਲੋਂ ਵਿਛੋੜਾ, ਕੀ ਸਰੂਪ ਹੈ ਵਿਛੋੜੇ ਦਾ, ਤੇ ਦੁਰਜਨ ਕਿਸ ਨੂੰ ਕਹਿ ਰਹੇ? ਤਾਂ ਹਜ਼ੂਰ ਕਹਿੰਦੇ ਨੇ ਦੁਰਜਨ ਦੂਜਾ ਭਾਉ ਹੈ। ਦੁਰਜਨ ਖੋਟਾ ਜਨ, ਖੋਟਾ ਜੀਵ ਕੌਣ ਹੈ? ਦੂਜਾ ਭਾਉ। ਦੂਜਾ ਭਾਉ ਤੋਂ ਮਤਲਬ ਕਿ ਆਪਣੇ ਪਤੀ ਦਾ ਪ੍ਰੇਮ ਛੱਡ ਕੇ ਕਿਸੇ ਹੋਰ ਨਾਲ ਪ੍ਰੀਤ ਗੰਢ ਲੈਣੀ। ਪਤੀ ਹੈ ਅਕਾਲ ਪੁਰਖ ਪਰਮਾਤਮਾ, ਉਸਦਾ ਲੜ ਛੱਡ ਕੇ ਤੇ ਉਹਦੀ ਰਚੀ ਹੋਈ ਜਿਹੜੀ ਕਿਰਤ ਹੈ, ਮਾਇਆ ਹੈ, ਪਦਾਰਥ ਹਨ, ਜੀਵ ਜੰਤ ਹਨ, ਦੇਵੀ ਦੇਵਤੇ ਹਨ, ਇਤਿਆਦਿਕ ਹੋਰਨਾਂ ਨਾਲ ਜਿਹੜਾ ਪ੍ਰੇਮ ਕਰਨਾ ਹੈ, ਲਗਾਓ ਰੱਖਣਾ, ਮੋਹ ਕਰਨਾ ਹੈ, ਇਹ ਹੈ ਦੁਰਜਨ। ਇਹ ਸਾਡੇ ਹਿਰਦੇ ਚੋਂ ਸੜ ਜਾਏ, ਵਿਛੋੜੇ ਤੂੰ ਮਰ ਜਾਹੇ, ਵਿਛੋੜਾ ਹਾਂ ਮੈਂ ਰੋਗ। ਹਜ਼ੂਰ ਕਹਿੰਦੇ ਨੇ ਕਿ ਵਿਛੋੜਾ ਕਿਸ ਕਰਕੇ ਪਿਆ ਹੈ, ਵਿਛੋੜਾ ਕੀ ਹੈ? ਹਉਮੈ ਦਾ ਰੋਗ, ਇਹ ਵਿਛੋੜਾ ਹੈ। ਔਰ ਕੰਤ ਕਿਸ ਨੂੰ ਕਿਹਾ? ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ, ਜਿਸ ਨੂੰ ਮਿਲ ਕੇ ਆਨੰਦ ਭੋਗਿਆ ਜਾ ਸਕਦਾ ਹੈ ਉਹ ਹੈ ਸੱਜਣ ਸੱਚਾ ਪਾਤਸ਼ਾਹ। ਝੂਠਾ ਪਾਤਸ਼ਾਹ ਨੇ, ਸੱਚਾ ਪਾਤਸ਼ਾਹ ਸਾਰੀ ਸ੍ਰਿਸ਼ਟੀ ਦਾ ਮਾਲਕ। ਸੋ ਇਸ ਵਾਸਤੇ ਸਤਿਗੁਰੂ ਜੀ ਬਚਨ ਕਰਦੇ ਨੇ, ਦੋਇਆ ਭਾਏ ਵਿਗੁਚੀ ਹੈ, ਗੱਲ ਪਈ ਸੋ ਜਮ ਕੀ ਫਾਸ। ਜਿਨ੍ਹਾਂ ਜਿਨ੍ਹਾਂ ਨੂੰ ਵੀ ਦੂਜਾ ਭਾਉ ਚੰਬੜ ਗਿਆ, ਸ੍ਰਿਸ਼ਟੀ ਵਿੱਚੋਂ ਬਹੁ ਗਿਣਤੀ, ਤਕਰੀਬਨ ਤਕਰੀਬਨ ਸਾਰੀ ਗਿਣਤੀ ਅੱਜ ਕੱਲ੍ਹ ਦੇ ਸਮੇਂ 'ਚ, ਸਾਨੂੰ ਸਭ ਨੂੰ ਇਹ ਦੂਜਾ ਭਾਉ ਜਿਹੜਾ ਹੈ ਇਹ ਟਿਕਣ ਨਹੀਂ ਦਿੰਦਾ, ਹੈ ਦੁੱਖਦਾਈ। ਔਰ ਮੈਂ ਇੱਕ ਇਹ ਵੀ ਅਰਜ਼ ਕਰਦਿਆਂ, ਜਿਹੜਾ ਲੋਕ ਪਿਆਰ ਚੱਕੀ ਫਿਰਦੇ ਆ ਨਾ ਵੀ ਫਲਾਨੇ ਦਾ ਫਲਾਨੇ ਨਾਲ ਬੜਾ ਪਿਆਰ ਹੈ, ਇਹ ਪ੍ਰੇਮ ਵਿੱਚ ਅਤੇ ਇਸ ਪਿਆਰ ਵਿੱਚ ਬੜਾ ਅੰਤਰ ਹੈ। ਅਸਲ ਵਿੱਚ ਇਹ ਨਾ ਇਹਨੂੰ ਪ੍ਰੇਮ ਦਾ ਨਾਂ ਦਿੱਤਾ ਜਾ ਸਕਦਾ, ਨਾ ਪਿਆਰ ਦਾ, ਇਹਨੂੰ ਮੋਹ ਕਿਹਾ ਜਾ ਸਕਦਾ, ਇਹਨੂੰ ਰਾਗ ਕਿਹਾ ਜਾ ਸਕਦਾ, ਜਿਸ ਨੂੰ ਰਾਗ ਦਵੈਸ਼ ਔਗਣਾਂ 'ਚ ਗਿਣਿਆ ਜਾ ਸਕਦਾ। ਕਿਉਂਕਿ ਜਿਹੜਾ ਮੋਹ ਹੈ ਇਹਦੇ ਵਿੱਚ ਕੁਛ ਲੈਣ ਦੀ ਇੱਛਾ ਹੈ, ਪ੍ਰਬਲ ਇੱਛਾ, ਜਿਹਦੇ ਨਾਲ ਮੋਹ ਹੈ ਉਹਦੇ ਵਿੱਚ ਕੋਲੋਂ ਕੋਈ ਮਤਲਬ ਹੈ। ਪਰ ਜਿਹੜਾ ਪ੍ਰੇਮ ਹੈ ਇੱਥੇ ਲੈਣ ਦੀ ਕੋਈ ਇੱਛਾ ਨਹੀਂ, ਪ੍ਰੇਮ ਹਮੇਸ਼ਾ ਕੁਝ ਦਿੰਦਾ ਹੀ ਹੈ। ਪ੍ਰੇਮ ਜਿਹੜਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਲਾਲਚ ਲੋਭ ਨਹੀਂ ਹੁੰਦਾ। ਪ੍ਰੇਮ ਜਿਵੇਂ ਭਾਈ ਦਇਆ ਰਾਮ ਜੀ ਨੇ ਆਪਣਾ ਸੀਸ ਅਰਪਣ ਕੀਤਾ ਅਤੇ ਨਾਲ ਬੇਨਤੀ ਕੀਤੀ ਵੀ ਮਹਾਰਾਜ ਮੁਆਫ ਕਰਿਓ, ਤੀਜੇ ਬਚਨ ਨਾਲ ਉੱਠਿਆ ਹਾਂ, ਜਿਸ ਦਿਨ ਤੁਹਾਡੇ ਚਰਨਾਂ 'ਚ ਸੀਸ ਨਵਾ ਦਿੱਤਾ ਸੀ ਸਿਰ 'ਤੇ ਉਦੋਂ ਹੀ ਤੁਹਾਡਾ ਸੀ, ਹੈ ਪਹਿਲਾਂ ਵੀ ਤੁਹਾਡਾ ਸੀ, ਅਤੇ ਨਾਲ ਪਰਣ ਕਰ ਲਿਆ, ਪ੍ਰਤੱਗਿਆ ਕਰ ਲਈ ਕਿ ਤੁਹਾਡਾ ਹੈ, ਅਤੇ ਫਿਰ ਵੀ ਆਪਣਾ ਸਮਝ ਕੇ ਬੈਠਾ ਰਿਹਾ। ਸੋ ਇਸ ਵਾਸਤੇ ਉੱਥੇ ਕੁਝ ਵੀ ਆਪਾਂ ਨਹੀਂ ਰਹਿੰਦਾ। ਪ੍ਰੇਮ ਦੇ ਅਰਥ ਹੀ ਮਹਾਂਪੁਰਸ਼ਾਂ ਦਾਨਿਆਂ ਨੇ ਕੀਤੇ ਨੇ, ਪਰੇ ਮੈਂ, ਮੈਂ ਤੋਂ ਪਰੇ ਹੋਣ ਦਾ ਨਾਮ ਹੈ ਪ੍ਰੇਮ। ਔਰ ਪ੍ਰੇਮ ਸੱਚਾ ਹੈ ਵਾਹਿਗੁਰੂ ਦਾ, ਅਤੇ ਫਿਰ ਖਿਆਲ ਉੱਠਦਾ, ਵਿਚਾਰ ਪ੍ਰਸ਼ਨ ਪੈਦਾ ਹੁੰਦਾ ਕਿ ਜੀ ਜਿਹੜੇ ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ ਫਿਰ ਉਹ ਦੁਨੀਆਂ ਵੱਲੋਂ ਤਾਂ ਕਠੋਰ ਚਿੱਤ ਹੋਣਗੇ, ਕਿਸੇ ਨਾਲ ਲਗਾ ਜੂ ਨਾ ਉਹਨਾਂ ਦਾ ਹੋਇਆ, ਦੁਨੀਆਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਹੋਵੇਗੀ, ਪ੍ਰੇਮ ਨਹੀਂ ਕਰਦੇ ਹੋਣਗੇ, ਨਹੀਂ, ਕਿਉਂਕਿ ਵਾਹਿਗੁਰੂ ਦੀ ਜੋਤ ਸਾਰੀ ਖਲਕਤ ਵਿੱਚ ਹੀ ਸਮਾਈ ਹੋਈ ਹੈ। ਇਸ ਵਾਸਤੇ ਵਾਹਿਗੁਰੂ ਅਤੇ ਉਹਦੀ ਖਲਕਤ, ਉਹਦੀ ਕੁਦਰਤ ਦੇ ਜਰੇ ਜਰੇ ਨਾਲ ਉਹ ਪ੍ਰੇਮ ਕਰਦੇ ਨੇ, ਉਹ ਪ੍ਰੇਮ ਫਿਰ ਇੱਕੋ ਜਿਹਾ ਹੋਵੇਗਾ। ਇਹ ਨਹੀਂ ਕਿ ਆਹ ਮੁੰਡਾ ਮੇਰਾ, ਇਹਦੇ ਵਾਸਤੇ ਜੇਬ 'ਚ ਅੰਬ ਪਾ ਕੇ ਰੱਖਿਆ, ਇਹਨੂੰ ਦਿਆਂ, ਅਤੇ ਦੂਜਾ ਗੁਆਂਢੀਆਂ ਦਾ ਕੋਲ ਖਲੋਤਾ, ਉਹ ਭਾਵੇਂ ਭੁੱਖਾ ਹੋਵੇ ਕਿ ਛਿੱਲੜ ਨਹੀਂ ਉਹਦੇ ਹੱਥੇ ਰੱਖਣੀ, ਫਿਰ ਇਹ ਪ੍ਰੇਮ ਨਹੀਂ ਹੋਵੇਗਾ, ਇਹ ਮੋਹ ਹੋਵੇਗਾ। ਇਸ ਵਾਸਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ, ਉਹਦਾ ਨਾਮਦੇਵ ਦੇ ਕੋਲੋਂ ਕੁੱਤਾ ਪ੍ਰਸ਼ਾਦੇ ਲੈ ਗਿਆ ਚੁੱਕੇ, ਅਤੇ ਨਾਮਦੇਵ ਨੇ ਪਿਆਲਾ ਚੱਕਿਆ ਘਿਓ ਵਾਲਾ, ਅਤੇ ਮਗਰ ਦੌੜੇ ਜਾਣ, ਅਤੇ ਇੱਕ ਥਾਂ 'ਤੇ ਜਾ ਕੇ ਫਿਰ ਕੁੱਤਾ ਖਲੋ ਗਿਆ, ਅਤੇ ਮਹਾਰਾਜ ਜੀ ਪ੍ਰਗਟ ਹੋ ਗਏ, ਕਹਿਣ ਲੱਗੇ ਨਾਮਦੇਵ ਤੂੰ ਬੜਾ ਤੰਗ ਕੀਤਾ ਭਾਈ। ਕਹਿਣ ਲੱਗਾ ਮਹਾਰਾਜ ਤੰਗ ਮੈਂ ਕੀਤਾ ਕਿ ਤੁਸਾਂ, ਆ ਵੇਖੋ ਮੈਨੂੰ ਸਾਹ ਚੜਿਆ ਹੋਇਆ, ਨਾ ਵੱਟ ਨਾ ਖਹਿੜਾ ਰਾਹ ਬੰਨਾ ਕੋਈ ਨਾ, ਤੁਸੀਂ ਚੋਰਾਂ ਵਾਂਗ ਪ੍ਰਸ਼ਾਦੇ ਲੈ ਕੇ ਦੌੜ ਪਏ, ਤੁਸੀਂ ਕੋਈ ਚੋਰ ਹੋ, ਮੈਂ ਰੋਜ਼ ਤੁਹਾਨੂੰ ਚੋਪੜ ਕੇ ਛਕਾਉਣਾ ਭੋਗ ਲਾਉਣਾ, ਅਤੇ ਮਹਾਰਾਜ ਆ ਵੇਖੋ ਕੁੱਜਾ ਮੇਰੇ ਕੋਲ ਘਿਓ ਵਾਲਾ, ਇੱਥੇ ਬੈਠੋ, ਛਾਵੇਂ ਮੈਂ ਚੋਪੜ ਕੇ ਅੱਜ ਫਿਰ ਤੁਹਾਨੂੰ ਛਕਾਉਣਾ। ਛਾਤੀ ਨਾਲ ਲਾ ਕੇ ਕਿਹਾ ਨਾਮਦੇਵ ਤੂੰ ਮੈਨੂੰ ਕੁੱਤਿਆਂ ਬਿੱਲਿਆਂ ਵਿੱਚ ਵੀ ਵੇਖ ਲਿਆ। ਕਹਿਣ ਲੱਗੇ ਮਹਾਰਾਜ ਤੁਸੀਂ ਹੈ ਹੀ ਸਾਰਿਆਂ ਥਾਵਾਂ 'ਤੇ ਮੌਜੂਦ ਹੋ, ਕਿਹੜੀ ਜਗ੍ਹਾ ਜਿੱਥੇ ਤੁਹਾਡਾ ਵਾਸਾ ਨਹੀਂ, ਤੂੰ ਸਭਨੀ ਥਾਈ ਜਿੱਥੇ ਹਉ ਜਾਈ, ਪਿਛਲੇ ਦੀਵਾਨਾਂ 'ਚ ਆਪ ਬਚਨ ਸੁਣ ਚੁੱਕੇ। ਇਹ ਹੈ ਬ੍ਰਹਮਾਕਾਰ ਦ੍ਰਿਸ਼ਟੀ, ਇੱਥੇ ਜਾ ਕੇ ਹੁੰਦਾ ਪ੍ਰੇਮ। ਔਰ ਜਿਹੜੇ ਗਿਆਨਵਾਨ ਹਨ, ਜਿਨ੍ਹਾਂ ਨੇ ਸੱਚਾ ਪ੍ਰੇਮ ਵਾਹਿਗੁਰੂ ਨਾਲ ਪਾਇਆ, ਉਹ ਤਾਂ ਮੁਕਤੀ ਦੀ ਇੱਛਾ ਵੀ ਵਾਹਿਗੁਰੂ ਦੇ ਕੋਲੋਂ ਨਹੀਂ ਰੱਖਦੇ। ਮੁਕਤ ਬੱਪੜੀ ਧੀ ਗਿਆਨੀ ਤਿਆਗੇ, ਕਈ ਬੈਕੁੰਠ ਨਾਹੀਂ ਲਵੈ ਲਾਗੇ, ਉਹਨਾਂ ਦੀ ਪ੍ਰੀਤ ਦੇ ਨੇੜੇ ਨੇੜੇ ਕਈ ਬੈਕੁੰਠ ਸੁਰਗ ਨਹੀਂ ਲੱਗਦੇ। ਮੁਕਤ ਬੱਪੜੀ ਧੀ ਗਿਆਨੀ ਤਿਆਗੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇੱਥੇ ਦੱਸ ਰਹੇ ਨੇ ਸਤਿਗੁਰੂ ਉਹ ਕਾਮਣ ਭਾਵ ਜੀਵ ਰੂਪ ਇਸਤਰੀ ਜਿਸ ਨੂੰ ਭਰਮ ਪੈ ਗਿਆ ਭਈ ਇਹ ਸੰਸਾਰ ਸੱਚਾ ਹੈ, ਇਹਦੇ ਦਿਸਦੇ ਪਦਾਰਥ ਸੱਚੇ ਨੇ, ਇਹ ਸੰਸਾਰ ਜਿਹੜਾ ਵਸਦਾ ਰਸਦਾ, ਜਿਵੇਂ ਕਹਿ ਦਿੰਦੇ ਲੋਕ ਵੀ ਖਾਓ ਪੀਓ ਹੰਢਾਓ, ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇਹ ਜਿਹਨਾਂ ਨੂੰ ਭਰਮ ਪੈ ਗਿਆ ਵੀ ਹੁਣ ਜ਼ਿੰਦਗੀ ਮਿਲੀ ਆ, ਜੋ ਹੁੰਦਾ ਕਰ ਲਓ, ਮੁੜ ਕੇ ਪਤਾ ਨਹੀਂ ਸਮਾਂ ਮਿਲਣਾ ਕਿ ਨਹੀਂ, ਇਹ ਭਰਮ ਜਿਹੜਾ ਇਸ ਨੂੰ ਸੱਚਾ ਮੰਨ ਲਿਆ, ਦਿਸਦੇ ਹੋਏ ਪ੍ਰਪੰਚ ਨੂੰ ਸੱਚਾ ਮੰਨ ਲਿਆ। ਦੂਜੀ ਮਾਇਆ ਜਗਤ ਚਿੱਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼। ਦੂਜਾ ਕੀ ਹੈ? ਮਾਇਆ, ਜਿੰਨੀ ਰਚੀ ਹੋਈ ਜੜ ਮਾਇਆ, ਚੇਤਨ ਮਾਇਆ, ਜੋ ਦਿਸ ਰਹੀ ਅੱਖਾਂ ਨਾਲ, ਇਹ ਸਾਰੀ ਮਾਇਆ ਹੈ। ਔਰ ਇਹਦੇ ਨਾਲ ਜਿਹੜਾ ਮੋਹ ਲਗਾਓ ਨੇਹ ਲੱਗ ਗਿਆ, ਇਸ ਵਾਸਤੇ ਵਾਹਿਗੁਰੂ ਵੱਲੋਂ ਭੁੱਲ ਗਈ ਇਹ ਜਿੰਦ, ਇਹ ਜੀਵ ਰੂਪ ਇਸਤਰੀ ਜਿਸ ਨੂੰ ਭਰਮ ਪੈ ਗਿਆ। ਭਾਦੋ ਭਰਮ ਭੁਲਾਣੀ ਆ ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ। ਜਿਨ੍ਹਾਂ ਦਾ ਪ੍ਰੇਮ ਯਾਨੀ ਕਿ ਲਗਾਓ ਨਿਉ ਹੈ ਸੰਸਾਰ ਦੇ ਪਦਾਰਥਾਂ ਨਾਲ, ਜਾਂ ਸਰੀਰ ਦੀ ਹੰਗਤਾ ਕਰਕੇ ਇੱਛਾ ਹੈ ਮੱਥੇ ਟਿਕਾਉਣ ਦੀ, ਪੇਖ ਜਿੰਨੇ ਮਰਜ਼ੀ ਬਣਾ ਲੈਣ, ਰੱਬ ਦੇ ਵਿੱਚ ਸਮਾਈ ਨਹੀਂ ਹੋ ਸਕਦੀ, ਰੱਬ ਦੇ ਸੰਤ ਨਹੀਂ ਉਹ ਆਖੇ ਜਾਣਗੇ। ਸੋ ਇਸ ਵਾਸਤੇ ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪ ਵਾਲੀਆਂ, ਲੋਟੇ ਹੱਥ ਨਿਬੱਗ ਉਹ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਸੋ ਲੋਕਾਂ ਨੂੰ ਵਿਖਾਵਾ ਵਿਖਾਲ ਕੇ, ਭੇਖ ਦਿਖਾ ਕੇ, ਬਹੁ ਭੇਖ ਕਰ ਭਰਮਾਈਆ ਮਨ ਹਿਰਦੈ ਕਪਟ ਕਮਾਏ। ਸੋ ਇਸ ਵਾਸਤੇ ਹਿਰਦੇ ਚ ਕਪਟ ਕਮਾਉਣਾ, ਛਲ ਕਮਾਉਣਾ, ਇਹਨਾਂ ਗੱਲਾਂ ਵਿੱਚ ਵਾਹਿਗੁਰੂ ਜੀ ਨਹੀਂ ਭਿੱਜਦੇ। ਪਰਮਾਤਮਾ ਤੋਂ ਵਿਛੋੜਾ ਹਜ਼ੂਰ ਦੱਸ ਰਹੇ ਨੇ ਵੀ ਇਸ ਜੀਵ ਰੂਪ ਇਸਤਰੀ ਦਾ ਕਿਉਂ ਪੈ ਗਿਆ। ਪਦਾਰਥਾਂ ਦੇ ਸੱਚੇ ਹੋਣ ਦਾ ਭਰਮ, ਇਸ ਜੀਵਨ ਦੇ ਸੱਚੇ ਹੋਣ ਦਾ ਭਰਮ, ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿੱਤ ਲਾਏ। ਜਿਹੜੀ ਦੂਜੇ ਭਾਵ ਦੀ ਆਸਾ ਹੈ, ਦੂਜਾ ਭਾਵ ਹੈ, ਵੇਖੋ ਫਰੀਦ ਜੀ ਬਚਨ ਕਰ ਰਹੇ ਨੇ ਵੀ ਢੂੰਢੇਂਦੀ ਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿਨ੍ਹਾਂ ਨਾਓ ਸੁਹਾਗਣੀ ਤਿਨ੍ਹਾਂ ਝਾਕ ਨਾ ਹੋਰ। ਰੱਬ ਦੇ ਪਿਆਰੇ ਤਾਂ ਰਿੱਧੀ ਸਿੱਧੀ ਨਾਲ ਵੀ ਨੇਹ ਨਹੀਂ ਲਾਉਂਦੇ, ਕਿਉਂਕਿ ਉਹ ਵੀ ਤਾਂ ਮਾਇਆ ਹੈ। ਇਹੀ ਕਸਰ ਸਿੱਧਾਂ ਵਿੱਚ ਸੀ ਜਿਹੜੀ ਗੁਰੂ ਬਾਬਾ ਜੀ ਨੇ ਕੱਢੀ ਜਾ ਕੇ, ਭਈ ਜੇ ਦੁਨੀਆਂ ਦੇ ਲੋਕ ਮਾਇਆ ਚ ਗਰਸੇ ਹੋਏ ਨੇ ਤੇ ਫਸੇ, ਤੁਸੀਂ ਵੀ ਇੱਥੇ ਗਜਾਈ ਹੋ, ਤੁਸੀਂ ਰਿੱਧੀ ਸਿੱਧੀ ਜਿਹੜੀ ਮਨ ਦੀ ਇਕਾਗਰਤਾ ਜੋ ਸ਼ਕਤੀ ਤੁਹਾਡੇ ਸਾਹਮਣੇ ਆ ਗਈ, ਤੁਸੀਂ ਉਸ ਚੇਤਨ ਮਾਇਆ ਚ ਫਸ ਗਏ, ਹੈ ਤਾਂ ਉਹ ਵੀ ਮਾਇਆ ਹੀ। ਇਸ ਵਾਸਤੇ ਜੋ ਦਿਸ ਰਿਹਾ ਹੈ ਇਹਦੇ ਨਾਲ ਇੱਕ ਪਾਸੇ ਨਿਉ ਤੇ ਇੱਕ ਨਾਲ ਦੁਵੈਸ਼ ਈਰਖਾ, ਇਹ ਰੱਬੀ ਪ੍ਰੇਮ ਨਹੀਂ ਹੈ। ਇਸ ਦਿਸ ਦੇ ਸੰਸਾਰ ਤੋਂ ਬਿਰਤੀ ਨੂੰ ਉੱਚਾ ਚੱਕੇਗਾ, ਆਪਾ ਲਿਸ਼ਕੇਗਾ, ਆਪਾ ਚਮਕੇਗਾ ਆਪਣਾ ਆਪ ਅੰਦਰਲਾ, ਮਨ ਵਿਕਾਰਾਂ ਤੋਂ ਰਹਿਤ ਹੋਵੇਗਾ। ਮਨ ਸ਼ੀਸ਼ਾ ਹੈ ਵਾਹਿਗੁਰੂ ਨੂੰ ਵੇਖਣ ਵਾਸਤੇ, ਸੁਧਰਿਆ ਹੋਇਆ ਮਨ ਜੇ ਸ਼ੀਸ਼ੇ ਦੇ ਉੱਪਰ ਰੰਗ ਕਰ ਦਈਏ ਹੋਰ ਹੀ, ਉਹਦੇ ਵਿੱਚੋਂ ਨਹੀਂ ਕੁਝ ਦਿਸ ਸਕਦਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜਿਆ ਜਾਏ। ਵਾਹਿਗੁਰੂ ਦੀ ਸੇਜ ਤੇ ਇਹ ਜੀਵਾਤਮਾ ਉਦੋਂ ਤੱਕ ਨਹੀਂ ਜਾ ਸਕਦੀ ਜਦੋਂ ਤੱਕ ਇਸ ਦਿਸਦੇ ਹੋਏ ਸੰਸਾਰ ਦਾ ਨਿਉ ਨਹੀਂ ਅੰਦਰੋਂ ਟੁੱਟਦਾ, ਭਰਮ ਦੀ ਨਿਵਿਰਤੀ ਨਹੀਂ ਹੁੰਦੀ। ਮੈਂ ਅਰਜ ਕਰਦਿਆਂ ਭਰਮ ਵਿਦਵਾਨਾਂ ਨੇ ਪੰਜ ਪ੍ਰਕਾਰ ਦਾ ਲਿਖਿਆ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚਉ ਭਰਮ ਸੰਸਾਰ। ਭੇਦ ਭਰਮ ਦਾ ਮਤਲਬ ਹੈ ਫਰਕ ਅੰਤਰਾ ਸਮਝਣਾ, ਫਰਕ ਸਮਝਣਾ ਜੀਆਂ ਵਿੱਚ, ਹੈ ਸਾਰੇ ਇੱਕੋ ਰੂਪ, ਕੇਵਲ ਇਹ ਪ੍ਰਮਾਤਮਾ ਨੇ ਸੰਸਾਰ ਦੀ ਹੋਂਦ ਕਾਇਮ ਰੱਖਣ ਲਈ ਰੂਪ ਰੰਗ ਵੱਖਰੇ ਵੱਖਰੇ ਬਣਾਏ ਹੋਏ ਨੇ। ਵਿੱਚ ਜਿਹੜਾ ਅਸਲਾ ਹੈ ਸਾਰਿਆਂ ਦੇ ਅੰਦਰ ਆਤਮਾ ਇੱਕੋ ਹੀ ਹੈ, ਇੱਕੋ ਰਸ ਹੈ। ਸੋ ਇਸ ਵਾਸਤੇ ਜੀਵ ਜੀਵ ਵਿੱਚ ਫਰਕ ਸਮਝਣਾ, ਜੀਵ ਈਸ਼ ਦਾ ਭੇਦ, ਈਸ਼ ਜੜ ਦਾ ਭੇਦ, ਜੀਵ ਜੜ ਦਾ ਭੇਦ, ਇਹ ਪੰਜ ਪ੍ਰਕਾਰ ਦਾ ਭੇਦ ਭਰਮ ਹੈ। ਇੱਕ ਭਰਮ ਦੀਆਂ, ਭੇਦ ਭਰਮ ਦੀਆਂ ਪੰਜ ਕਿਸਮਾਂ ਨੇ, ਯਾਨੀ ਜਿੰਨਾ ਸੰਸਾਰ ਪਸਾਰਾ ਪਸਾਰਿਆ ਇਹਦੇ ਵਿੱਚ ਫਰਕ ਸਮਝਣਾ। ਔਰ ਇਸੇ ਤਰ੍ਹਾਂ ਕਰਤੱਤ ਭਰਮ, ਜੋ ਕੁਝ ਸਰੀਰ ਕਰ ਰਹੇ ਨੇ ਇਹ ਆਤਮਾ ਵਿੱਚ ਆਰੋਪਣਾ, ਜੇ ਕੋਈ ਚੋਰੀ ਕਰਦਾ ਤਾਂ ਕਹਿਣਾ ਵੀ ਇਹਦੀ ਆਤਮਾ ਮਲੀਨ ਹੈ, ਪਾਪ ਕਰਮ ਕਰਦਾ ਆਤਮਾ ਮਲੀਨ ਹੈ, ਇਹਦੀ ਆਤਮਾ ਪਵਿੱਤਰ ਹੈ। ਕਈ ਵਾਰੀ ਆਮ ਆਪਾਂ ਕਹਿ ਦਿੰਦੇ ਫਲਾਨਾ ਪਵਿੱਤਰ ਆਤਮਾ, ਫਲਾਨੇ ਦੀ ਆਤਮਾ ਬੜੀ ਅਪਵਿੱਤਰ ਹੈ, ਨਹੀਂ, ਅਸਲ ਵਿੱਚ ਆਤਮਾ ਅਸੰਗ ਨਿਰਲੇਪ ਹੈ, ਚੋਰ ਜਾਂ ਸਾਧ ਮਨ ਹੈ। ਮਨ ਕਿਸੇ ਦਾ ਚੋਰ ਆ ਤਾਂ ਉਹ ਚੋਰੀ ਵੱਲ ਪ੍ਰੇਰਦਾ ਤੇ ਚੋਰੀ ਸਰੀਰ ਇੰਦਰੇ ਕਰਦੇ ਨੇ। ਜੇ ਮਨ ਸਾਫ਼ ਹੈ ਤੇ ਮਨ ਨੇ ਬੁਰੇ ਪਾਸੇ ਨਹੀਂ ਫਿਰ ਲੱਗਣ ਦੇਣਾ ਸਰੀਰ ਨੂੰ, ਇੰਦਰਿਆਂ ਨੂੰ। ਆਤਮਾ ਸਭਨਾਂ ਦੇ ਅੰਦਰ ਪਵਿੱਤਰ ਹੀ ਪਵਿੱਤਰ ਹੈ, ਪਰ ਆਤਮਾ ਦਾ ਗਿਆਨ ਨਹੀਂ, ਆਤਮਾ ਤੱਕ ਅਸੀਂ ਪਹੁੰਚੇ ਨਹੀਂ, ਅਸੀਂ ਬਹੁਤ ਉਰੇ ਤੁਰੇ ਫਿਰਦੇ ਹਾਂ, ਬਹੁਤ ਉਰੇ। ਆਤਮਾ ਤੱਕ ਪਹੁੰਚਣ ਲਈ ਵਿਦਵਾਨਾਂ ਨੇ ਪੰਜ ਕੋਸ਼ ਦੱਸੇ ਨੇ, ਰੱਬ ਦੇ ਪਿਆਰਿਆਂ ਨੇ ਪੰਜ ਕੋਸ਼ ਮੈਂ ਨੇ ਪੰਜ ਪੜਦੇ। ਸੋ ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼ ਤੇ ਆਨੰਦਮੈ ਕੋਸ਼। ਇੱਕ ਤਾਂ ਹੈ ਅਨਮੈ ਯਾਨੀ ਸਰੀਰ ਆਦਿਕ ਦੇ ਸੁੱਖਾਂ ਭੋਗਾਂ 'ਚ ਹੀ, ਇਹਨੂੰ ਸਾਜਣ ਸਵਾਰਨ ਸ਼ਿੰਗਾਰਨ ਵਿੱਚ ਹੀ, ਜਿਹੋ ਜਿਹਾ ਰੱਬ ਨੇ ਬਣਾਇਆ ਉਹੋ ਜਿਹਾ ਨਹੀਂ ਅਸੀਂ ਰਹਿਣ ਦਿੰਦੇ, ਇਹਨੂੰ ਹੋਰ ਸ਼ਿੰਗਾਰਨ ਸ਼ੰਗੂਰ ਦਾ ਯਤਨ ਕਰਦੇ ਹਾਂ। ਜਿਵੇਂ ਨੌਜਵਾਨ ਦਾੜੀ ਮੂੰਹ ਮਨਾ ਲੈਂਦੇ ਨੇ ਵੀ ਖਰੇ ਸੋਹਣੇ ਲੱਗਾਂਗੇ, ਇਸ ਪ੍ਰਕਾਰ ਇਹਨੂੰ ਹੋਰ ਸਵਾਰਨ ਦਾ ਸ਼ਿੰਗਾਰਨ ਵਿੱਚ ਲੱਗੇ ਰਹਿਣਾ, ਇਹਦੇ ਖਾਣ ਪੀਣ 'ਚ ਇਹਦੇ ਵਿੱਚ ਹੀ ਫਸੇ ਰਹਿਣਾ, ਇਹ ਹੈ ਅਨਮੈ ਕੋਸ਼। ਜੇ ਕੋਈ ਇਹਨੂੰ ਅੱਗੇ ਕੁਝ ਸਾਧਨ ਕਰੇ ਧਰਮ ਦੇ ਭਗਤੀ ਦੇ, ਤੇ ਫਿਰ ਪ੍ਰਾਣਮੈ ਕੋਸ਼, ਫਿਰ ਸਵਾਸਾਂ ਦਾ ਪਤਾ ਲੱਗਦਾ, ਸਵਾਸਾਂ ਤੱਕ ਸੁਰਤ ਜਾਂਦੀ ਆ। ਸਵਾਸਾਂ ਤੋਂ ਅੱਗੇ ਫਿਰ ਮਨ ਦਾ ਗਿਆਨ ਹੁੰਦਾ ਭਾਈ ਮਨ ਕੀ ਬਲਾ ਹੈ। ਜਿਨ੍ਹਾਂ ਨੇ ਇਸ ਮਨ ਦੀ ਪੱਤਰੀ ਨੂੰ ਵਾਚਿਆ ਹੈ ਨਾ, ਉਹ ਕਹਿੰਦੇ ਬਹੁਤ ਵੱਡੀ ਬਲਾ। ਜਿਨ੍ਹਾਂ ਨੇ ਮਨ ਦਾ ਕਦੇ ਸ਼ੀਸ਼ਾ ਪੜਿਆ ਹੀ ਨਹੀਂ, ਉਹ ਹੀ ਕਹਿ ਸਕਦੇ ਨੇ ਇਹ ਗੱਲ ਵੀ ਸਾਡਾ ਮਨ ਬੜਾ ਸਾਫ਼ ਹੈ, ਸਾਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ, ਸਾਨੂੰ ਸਿੱਖੀ ਧਾਰਨ ਦੀ ਲੋੜ ਨਹੀਂ, ਕਿਉਂਕਿ ਮਨ ਸਾਫ਼ ਹੈ। ਸੋ ਨਹੀਂ, ਮਨ ਸਾਫ਼ ਨਹੀਂ ਹੁੰਦਾ। ਜਿਵੇਂ ਕੋਈ ਸੱਪ ਹੈ ਤੇ ਜਿਹੜਾ ਉਹਦੀ ਪੂਛ ਤੇ ਪੈਰ ਰੱਖੇਗਾ ਡੰਗ ਉਹਨੂੰ ਮਾਰਦਾ, ਜਿਹੜਾ ਉਹਨੂੰ ਛੇੜਦਾ ਹੀ ਨਹੀਂ, ਚੁੱਪ ਕਰਕੇ ਪਿਆ ਹੋਇਆ ਕੁਝ ਨਹੀਂ ਕਹਿੰਦਾ। ਇਸੇ ਤਰ੍ਹਾਂ ਜਦੋਂ ਮਨ ਨੂੰ ਸਧਾਰਨ ਦਾ ਯਤਨ ਕਰਨ ਵਿੱਚ ਲੱਗੀਏ ਉਦੋਂ ਡੰਗ ਮਾਰਦਾ, ਫਿਰ ਇਹ ਦੱਸਦਾ ਆਪਣਾ ਆਪ ਮੈਂ ਕੀ ਹਾਂ, ਕਰਖਾ ਭਲਾ ਕਾਬੂ ਕਿਵੇਂ ਕਰਦਾ। ਫਿਰ ਕੋਈ ਗੁਰਮੁਖ ਪਿਆਰਾ ਬੰਦਗੀ ਬਹੁਤ ਕਰਕੇ ਫਿਰ ਇਹਨੂੰ ਪਟਾਰੀ 'ਚ ਪਾਉਂਦਾ, ਇਸ ਮਨ ਨੂੰ ਐਵੇਂ ਨਹੀਂ ਇਹ ਪੈਂਦਾ। ਇਸ ਵਾਸਤੇ ਮਨ ਦਾ ਗਿਆਨ ਤੀਜਾ ਪੜਦਾ। ਇਸ ਤੋਂ ਅੱਗੇ ਚੌਥਾ ਹੈ ਜਿਸ ਨੂੰ ਵਿਗਿਆਨਮੈ ਕੋਸ਼ ਵਿਦਵਾਨਾਂ ਲਿਖਿਆ, ਦੁਨੀਆਂ ਨਾਲੋਂ ਕੁਝ ਵਿਸ਼ੇਸ਼ ਵੱਖਰਾ ਗਿਆਨ ਅੰਦਰੋਂ ਪੈਦਾ ਹੋਣਾ। ਇਸ ਤੋਂ ਅੱਗੇ ਹੈ ਆਨੰਦ ਆਉਣਾ, ਭਜਨ ਕਰਦੇ ਰਹਿਣਾ, ਭਗਤੀ ਦੇ ਸਾਧਨ ਕਰਦੇ ਰਹਿਣਾ, ਆਨੰਦ ਆ ਜਾਣਾ, ਪਰ ਅਜੇ ਵੀ ਆਤਮਾ ਦਾ ਗਿਆਨ ਨਹੀਂ, ਆਨੰਦ ਤੋਂ ਅਗਾਂਹ ਜਾ ਕੇ ਆਤਮਾ ਦਾ ਗਿਆਨ ਹੈ, ਪੰਜ ਕੋਸ਼ ਜਿਹੜਾ ਲੰਘ ਜਾਏ। ਇਸ ਵਾਸਤੇ ਗੁਰੂ ਕੇ ਪਿਆਰਿਓ, ਇਹ ਜਿਹੜਾ ਭੇਦ ਪਰਮ ਤੇ ਕਰਤੱਤ ਪਰਮ, ਜੋ ਕੁਝ ਸਰੀਰ ਇੰਦਰੇ ਕਰ ਰਹੇ ਨੇ ਇਹ ਆਤਮਾ ਵਿੱਚ ਆਰੋਪਣਾ, ਇਹ ਵੀ ਇੱਕ ਪਰਮ ਹੈ। ਆਤਮਾ ਵਿੱਚ ਇਹ ਦੋਸ਼ ਨਹੀਂ ਹਨ। ਆਤਮਾ ਵਿੱਚ ਨਾ ਜੰਮਣਾ, ਨਾ ਮਰਨਾ, ਨਾ ਭੁੱਖ, ਨਾ ਤੇ, ਨਾ ਖੁਸ਼ੀ, ਨਾ ਗਮੀ, ਨਾ ਗਰਮੀ, ਨਾ ਸਰਦੀ, ਇਹ ਕੁਛ ਨਹੀਂ ਹੈ। ਸੋ ਇਸ ਪ੍ਰਕਾਰ ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਭੁੱਖ ਤੇ ਸਵਾਸਾਂ ਦਾ ਧਰਮ ਹੈ, ਜਿਹੜਾ ਹਰਖ ਖੁਸ਼ੀ ਤੇ ਗਮੀ ਇਹ ਮਨ ਦਾ ਧਰਮ ਹੈ, ਆਤਮਾ ਦਾ ਨਹੀਂ। ਇਹ ਸ਼ਈਏ ਔਗਣ ਆਤਮਾ ਵਿੱਚ ਨਹੀਂ ਹਨ, ਪਰ ਸਮਝਣੇ ਆਤਮਾ ਵਿੱਚ। ਇਸੇ ਤਰ੍ਹਾਂ ਸੰਗ ਭਰਮ, ਆਤਮਾ ਨੂੰ ਸਰੀਰ ਨਾਲ ਜੁੜੀ ਹੋਈ ਸਮਝਣਾ, ਨਹੀਂ ਅਸੰਗ ਹੈ, ਵੱਖਰੀ ਹੈ, ਪਰ ਇਹਨੂੰ ਸਰੀਰ ਵਿੱਚ ਜੁੜੀ ਹੋਈ ਸਮਝਣਾ। ਉਨ ਸੰਗ ਭਰਮ ਵਿਕਾਰ, ਇਸ ਪ੍ਰਕਾਰ ਜਿਹੜਾ ਵਿਕਾਰ ਹੈ ਇਹ ਆਤਮਾ ਵਿੱਚ ਰੋਪਣੇ, ਤੇ ਸ਼ਾਇਦ ਆਤਮਾ ਨੂੰ ਚੰਬੜੇ ਹੋਏ ਨੇ, ਨਹੀਂ ਮਨ ਨੂੰ ਚੰਬੜੇ ਹੋਏ, ਆਤਮਾ ਨੂੰ ਵੀ ਨਹੀਂ ਚੰਬੜੇ ਹੋਏ। ਇਸੇ ਤਰ੍ਹਾਂ ਬ੍ਰਹਮ ਇਤਰ ਜਗ ਸੱਤ ਹੈ, ਬ੍ਰਹਮ ਦੀ ਸੱਤਾ ਨੂੰ ਤਾਂ ਨਾ ਮੰਨਣਾ ਤੇ ਜਗਤ ਨੂੰ ਬ੍ਰਹਮ ਤੋਂ ਬਿਨਾਂ ਹੀ ਸੱਚਾ ਮੰਨ ਲੈਣਾ। ਜਿਵੇਂ ਨਾਸਤਕ ਕਹਿੰਦੇ ਰੱਬ ਕੋਈ ਨਹੀਂ ਹੈਗਾ, ਪਰ ਜੇ ਉਹਨਾਂ ਨੂੰ ਪੁੱਛੀਏ ਵੀ ਜਦੋਂ ਸਰੀਰ ਮਰ ਜਾਂਦਾ ਇਹਦੇ ਵਿੱਚੋਂ ਕੁਝ ਨਿਕਲ ਜਾਂਦਾ, ਫਿਰ ਉਹਨੂੰ ਜਿਉਂਦਾ ਕਿਉਂ ਨਹੀਂ ਕਰ ਸਕਦੇ। ਸੋ ਇਹ ਅਜੇ ਇੱਥੋਂ ਵਾਲੇ ਜਿਹੜੇ ਅੰਗਰੇਜ਼ ਲੋਕ ਨੇ, ਸਾਇੰਸਦਾਨ ਇਹ ਮੰਨ ਗਏ ਆ, ਪਰ ਨਾਸਤਕ ਏਡੇ ਵਿਗੜੇ ਹੋਏ ਇਹ ਵੀ ਨਹੀਂ ਮੰਨਦੇ, ਕਹਿੰਦੇ ਨਹੀਂ ਇਹਦੇ ਵਿੱਚ ਕੁਛ ਨਹੀਂ। ਸੋ ਇਹ ਅਣੂ ਪਰਮਾਣੂਆਂ ਤੋਂ ਕਹਿੰਦੇ ਸ੍ਰਿਸ਼ਟੀ ਬਣੀ ਹੈ, ਉਹ ਰੱਬ ਦੀ ਹੋਂਦ ਨੂੰ ਜਾਂ ਆਤਮ ਚੇਤਨ ਨੂੰ ਨਹੀਂ ਮੰਨਦੇ, ਰਹੁ ਵਿਚਾਰ ਪਰ ਹੈ। ਸੋ ਇਸ ਪ੍ਰਕਾਰ ਫਿਰ ਉਹ ਵਿਦਵਾਨ ਲਿਖਦਾ ਭਈ ਇਹ ਮਨ ਦੇ ਤਾਈਂ ਉਪਦੇਸ਼ ਦੇਣ ਲਈ ਪੰਜ ਪ੍ਰਕਾਰ ਦੇ ਦ੍ਰਿਸ਼ਟਾਂਤ ਉਹਨੇ ਲਿਖੇ ਨੇ। ਬਿੰਬ ਪ੍ਰਤੀਬਿੰਬ ਲੋਹਤ, ਬਿੰਬ ਪ੍ਰਤੀਬਿੰਬ ਲੋਹਤ ਸਫਟਕ ਘਟਾਕਾਸ਼ ਗੁਣ ਮਾਰ। ਸੋ ਇਸ ਪ੍ਰਕਾਰ ਕਨਕ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਪਰਮ ਨਿਵਾਰ। ਉਹ ਦ੍ਰਿਸ਼ਟਾਂਤ ਦਿੰਦਾ ਭਈ ਬਿੰਬ ਪ੍ਰਤੀਬਿੰਬ, ਜਿਸ ਤਰ੍ਹਾਂ ਸ਼ੀਸ਼ਾ ਫੜੀਏ ਹੱਥ ਵਿੱਚ ਦਰਪਣ ਤੇ ਆਪਣਾ ਚਿਹਰਾ ਦੇ ਵਿੱਚ ਦੀ ਵੇਖੀਏ, ਇਹ ਬਿੰਬ ਚਿਹਰਾ ਹੈ ਤੇ ਉਹਦੇ ਵਿੱਚ ਜਿਹੜਾ ਪਰਛਾਵਾਂ ਚਿਹਰੇ ਦਾ ਰੂਪ ਵਿੱਚੋਂ ਦਿਸਦਾ ਸ਼ੀਸ਼ੇ ਦੇ, ਉਹ ਹੈ ਪ੍ਰਤੀਬਿੰਬ ਪਰਛਾਈ। ਇਸੇ ਤਰ੍ਹਾਂ ਸੂਰਜ ਜਿਵੇਂ ਅਸਮਾਨ ਵਿੱਚ ਹੈ ਪਰ ਉਹਦੀਆਂ ਕਿਰਨਾਂ ਹੇਠਾਂ ਧਰਤੀ ਤੇ ਪੈ ਰਹੀਆਂ ਹਨ। ਸੋ ਇਸ ਪ੍ਰਕਾਰ ਉਹ ਵੱਖਰਾ ਵੀ ਹੈ, ਨਿਰਖੋਭ ਦੂਰ ਆਕਾਸ਼ ਤੇ, ਪਰ ਇੱਥੇ ਵੀ ਮਾਤਲੋਕ ਤੇ ਵੀ ਸਾਡੇ ਵਿੱਚ ਵੀ ਪਸਰਿਆ ਹੋਇਆ ਸੂਰਜ ਦਾ ਪ੍ਰਕਾਸ਼। ਇਸ ਪ੍ਰਕਾਰ ਬਿੰਬ ਪ੍ਰਤੀਬਿੰਬ ਲੋਹਤ ਸਫਟਕ। ਇੱਕ ਸਾਧ ਸੰਗਤ ਜੀ ਸਫਟਕ ਮਣੀ ਹੁੰਦੀ ਆ ਤੇ ਉਹਨੂੰ ਜਿੱਥੇ ਰੱਖਦੀ ਹੈ ਜਿਹੋ ਜਿਹਾ ਕੱਪੜਾ ਉਹਦੇ ਦੂਜੇ ਪਾਸੇ ਰੱਖਦੀ ਹੈ ਉਹ ਮਣੀ ਵੀ ਉਸੇ ਤਰ੍ਹਾਂ ਦੀ ਭਾਸਣ ਲੱਗ ਜਾਂਦੀ ਹੈ। ਸੋ ਇਸ ਪ੍ਰਕਾਰ ਹੈ ਉਹ ਚਿੱਟੀ ਦੁਧੀਆ ਰੰਗ ਦੀ ਪਰ ਕੱਪੜੇ ਦੀ ਸੰਗਤ ਕਰਕੇ ਜਾਂ ਕਿਸੇ ਚੀਜ਼ ਦੀ ਸੰਗਤ ਕਰਕੇ ਉਸ ਰੰਗ ਦੀ ਭਾਸਣ ਲੱਗ ਪਈ। ਇਸ ਪ੍ਰਕਾਰ ਆਤਮਾ ਤੇ ਸਰੀਰ ਇੰਦਰੀਆਂ ਦਾ ਸੰਬੰਧ ਆ, ਪ੍ਰਤੀਤ ਹੋ ਰਿਹਾ ਕਿ ਆਤਮਾ ਮਲੀਨ ਆ ਪਰ ਨਹੀਂ। ਸੋ ਇਸੇ ਪ੍ਰਕਾਰ ਘਟਾਕਾਸ਼ ਜਿਵੇਂ ਘੜਿਆਂ ਦੇ ਵਿੱਚ ਆਕਾਸ਼ ਖਾਲੀ ਥਾਂ, ਆ ਮਟਾਕਾਸ਼ ਕੰਧਾਂ ਕਰਕੇ ਵੱਖਰਾ ਨਾਮ ਪੈ ਗਿਆ ਦਾ, ਘੜਿਆਂ ਵਿਚਲੇ ਆਕਾਸ਼ ਖਾਲੀ ਥਾਂ ਨੂੰ ਘਟਾਕਾਸ਼ ਕਹਿ ਲਿਆ ਜਾਂਦਾ, ਪਰ ਘੜਾ ਭੰਨਦੇ ਹੋ ਤੇ ਫਿਰ ਵੀ ਖੁੱਲੇ ਸਮਾਨ ਚੋਂ ਮਿਲਿਆ ਹੋਇਆ ਚਿਦਾਕਾਸ਼। ਇਸੇ ਤਰ੍ਹਾਂ ਇਸ ਮੰਦਿਰ ਦੀਆਂ ਕੰਧਾਂ ਪਰੇ ਕਰਦੇ, ਉੱਪਰਲੀ ਛੱਤ ਪਰੇ ਕਰਦੇ, ਫਿਰ ਵੀ ਮਿਲਿਆ ਹੋਇਆ। ਸੋ ਇਸ ਪ੍ਰਕਾਰ ਇਹ ਸਰੀਰਾਂ ਦੇ ਵਿੱਚ ਪਰਮਾਤਮਾ ਦੀ ਜੋਤ ਅੰਸ਼ ਹੈ, ਸਰੀਰ ਨਹੀਂ ਰਹਿਣਗੇ ਫਿਰ ਵੀ ਉਹ ਪਰਮਾਤਮਾ ਦੀ ਜੋਤ ਰਹੇਗੀ, ਜੇ ਸਰੀਰ ਹੈ ਨਾ ਤਾਂ ਵੀ ਹੈ। ਇਸੇ ਤਰ੍ਹਾਂ ਇੱਕ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਦਿੰਦੇ ਨੇ, ਹਨੇਰੇ 'ਚ ਰੱਸੀ ਪਈ ਹੋਈ ਹੈ ਪਰ ਹਨੇਰੇ ਕਰਕੇ ਸੱਪ ਪ੍ਰਤੀਤ ਹੋ ਰਹੀ ਹੈ, ਚਾਨਣ ਕਰਦੇ ਹੋ ਤੇ ਉਹ ਰੱਸੀ ਦਿਸੇਗੀ। ਇਸੇ ਤਰ੍ਹਾਂ ਕਣਕ ਕੁੰਡਲ ਦ੍ਰਿਸ਼ਟਾਂਤ ਦੇ ਸੋਨੇ ਤੇ ਗਹਿਣਿਆਂ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ ਮਨ ਨੂੰ ਸਮਝਾਉਣ ਲਈ। ਇਹ ਹੈ ਬ੍ਰਹਮ ਗਿਆਨ ਦਾ ਉਪਦੇਸ਼। ਬ੍ਰਹਮ ਗਿਆਨ ਅੰਦਰੋਂ ਸਫੁਰਨ ਹੋਵੇਗਾ ਜੇ ਇਸ ਉਪਦੇਸ਼ ਨੂੰ ਮੰਨ ਕੇ ਇਸ ਗਿਆਨ ਨੂੰ ਅੰਦਰ ਵਸਾ ਕੇ ਭਗਤੀ ਭਾਵਨਾ ਪੈਦਾ ਕਰਕੇ ਇਸ ਰਸਤੇ ਤੇ ਕੋਈ ਤੁਰਦਾ ਰਹੇ ਤਾਂ ਫਿਰ ਇਹ ਜੋ ਕੁਝ ਲਿਖਿਆ ਹੋਇਆ ਤੁਹਾਨੂੰ ਪ੍ਰਤੱਖ ਵੀ ਦਿਸ ਪਏਗਾ ਤੇ ਜੋ ਕੁਝ ਮੈਂ ਮੰਨਦਾ ਸੀ ਉਹ ਨਹੀਂ ਹੈ, ਜੋ ਹੁਣ ਪਤਾ ਲੱਗਾ ਇਹ ਅਸਲੀਅਤ ਹੈ। ਬ੍ਰਹਮ ਗਿਆਨ ਜਦੋਂ ਕਿਸੇ ਨੂੰ ਪ੍ਰਾਪਤ ਹੁੰਦਾ ਤਾਂ ਇੱਕਦਮ ਹੈਰਾਨੀ ਹੁੰਦੀ ਹੈ, ਅਸਚਰਜਤਾ ਛਾ ਜਾਂਦੀ ਹੈ। ਭਾਈ ਗੁਰਦਾਸ ਨੇ ਜਿਵੇਂ ਲਿਖਿਆ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹੇ, ਉਹ ਗਿਆਨ ਮੈਂ ਨਾ ਗਿਆਨ ਰਹੇ, ਉਹ ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਏ, ਪਤ ਮੈਂ ਨਾ ਪਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮਦਭੁਤ ਬਿਸਮੈ ਬਿਸਮ, ਅਸਚਰਜ ਅਸਚਰਜ ਅਤ ਅਤ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਆ ਭਈ ਸਰੀਰ ਪੰਜਾਂ ਤੱਤਾਂ ਦੇ ਰੱਬ ਨੇ ਸਾਜੇ, ਵਿੱਚ ਆਪ ਆਤਮਾ ਬਣ ਕੇ ਬੈਠਾ ਹੋਇਆ ਤੇ ਮੈਂ ਕੌਣ ਆ ਜੋ ਰੱਬ ਦੀ ਬੰਦਗੀ ਕਰਨ ਵਾਲਾ ਹਾਂ? ਕੁਛ ਵੀ ਨਹੀਂ, ਸਭ ਕੁਛ ਤਾਂ ਆਪ ਹੀ ਆਪ ਹੈ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਕਿਸ ਗੱਲ ਦਾ ਹੁਣ ਤੱਕ ਮਾਣ ਚੱਕੀ ਫਿਰਦਾ ਸੀ? ਕਿਸ ਗੱਲ ਕਰਕੇ ਮੈਨੂੰ ਆਪਣਾ ਆਪ ਪ੍ਰਤੀਤ ਹੁੰਦਾ ਸੀ ਮੈਂ ਕੁਝ ਹਾਂ? ਹਾਂ ਤਾਂ ਕੁਝ ਵੀ ਨਹੀਂ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਇਹ ਗੁਰੂ ਕੇ ਪਿਆਰਿਓ, ਗੁਰੂ ਕੀ ਬਾਣੀ ਤੇ ਅਮਲ ਕਰਕੇ ਕੋਈ ਕਮਾਈ ਕਰੇ ਤੇ ਫਿਰ ਇਹ ਦਿਸ ਵੀ ਪਏਗਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਕਿ ਦਵੈਤ ਭਾਅ ਚ ਲੱਗਣ ਕਰਕੇ ਭਰਮ ਜਿਹੜਾ ਹੈ ਉਹਨੇ ਭੁਲਾਇਆ ਹੋਇਆ, ਅਗਿਆਨ ਦੇ ਵਿੱਚੋਂ ਭਰਮ ਦੀ ਪੈਦਾਇਸ਼ ਹੋਈ ਹੈ। ਅਗਿਆਨ ਦਾ ਦੂਜਾ ਰੂਪ ਭਰਮ ਹੈ, ਜਿਵੇਂ ਹਨੇਰਾ ਜਿਹੜਾ ਉਹ ਅਗਿਆਨ ਹੈ ਤੇ ਜੋ ਰੱਸੀ ਸੱਪ ਪ੍ਰਤੀਤ ਹੋ ਰਹੀ ਆ ਉਹ ਭਰਮ ਹੈ, ਹਨੇਰੇ ਕਰਕੇ ਭਰਮ ਹੈ, ਅਗਿਆਨਤਾ ਕਰਕੇ ਭਰਮ ਹੈ। ਜਿਵੇਂ ਰਾਏ ਬੁਲਾਰ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਰਧਾ ਸੰਪੰਨ ਸਿੱਖ ਹੋਏ ਨੇ, ਜਾਮਾ ਇਸਲਾਮ ਦਾ ਮੁਸਲਮਾਨਾ ਹੈ ਪਰ ਸ਼ਰਧਾ ਮੁਕੰਮਲ ਹੈ, ਭਾਵਨਾ ਦੀ ਸਿੱਖੀ ਉਹਦੇ ਪਾਸ ਹੈ। ਉਹਨੇ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਪ੍ਰਾਪਤ ਕਰਕੇ ਕਮਾਈ ਕੀਤੀ ਹੈ ਤੇ ਇੱਕ ਦਿਨ ਗੁਰੂ ਨਾਨਕ ਸਾਹਿਬ ਜਦੋਂ ਬਿਰਧ ਅਵਸਥਾ 'ਚ ਰਾਏ ਬੁਲਾਰ ਨੂੰ ਮਿਲੇ ਨੇ, ਉਹਦੀ ਸਿੱਖ ਕਰਕੇ ਉਹਦੀ ਇੱਛਾ ਕਰਕੇ ਦਰਸ਼ਨ ਦੇਣ ਆਏ ਨੇ ਪਿੰਡ ਵਿੱਚ ਤਲਵੰਡੀ, ਕਹਿਣ ਲੱਗਾ ਬਾਬਾ ਜੀ ਗੁਰੂ ਨਾਨਕ ਸਾਹਿਬ ਵਿਦਵਾਨਾਂ ਨੇ ਗ੍ਰੰਥਾਂ 'ਚ ਲਿਖਿਆ ਕਿ ਅਗਿਆਨ ਹਨੇਰੇ ਵਰਗਾ, ਪਰ ਮਹਾਰਾਜ ਜੀ ਮੈਨੂੰ ਇੰਜ ਪ੍ਰਤੀਤ ਹੁੰਦਾ ਕਿ ਅਗਿਆਨ ਹਨੇਰੇ ਨਾਲੋਂ ਵੀ ਜ਼ਬਰਦਸਤ ਹੈ। ਹਜ਼ੂਰ ਕਹਿਣ ਲੱਗੇ, ਰਾਏ ਜੀ ਤੁਹਾਡੇ ਆਤਮੇ ਕੀ ਆਉਂਦੀ ਹੈ ਦੱਸੋ। ਕਹਿਣ ਲੱਗਾ ਮਹਾਰਾਜ ਜੀ ਹਨੇਰੇ ਵਿੱਚ, ਚੂਹ ਚੂਹੇ ਹਨੇਰੇ 'ਚ, ਗਾੜੇ ਹਨੇਰੇ ਵਿੱਚ ਵੀ ਹੋਰ ਤਾਂ ਕੁਝ ਨਹੀਂ ਦਿਸਦਾ, ਦੂਜਾ ਸਰੀਰ ਨਹੀਂ ਦਿਸਦਾ, ਬੰਦਾ ਪਛਾਣਿਆ ਨਹੀਂ ਜਾਂਦਾ, ਪਰ ਆਪਣੇ ਆਪ ਦਾ ਮਨੁੱਖ ਨੂੰ ਜੀਵ ਨੂੰ ਗਿਆਨ ਰਹਿੰਦਾ ਤੇ ਮੈਂ ਹਾਂ, ਮੇਰੇ ਅੰਗ ਪ੍ਰਤੰਗ ਹਨ, ਆਪਣੇ ਆਪ ਦਾ ਗਿਆਨ ਰਹਿੰਦਾ, ਪਰ ਅਗਿਆਨ ਇੰਨਾ ਗਾੜਾ ਹਨੇਰਾ ਹੈ ਕਿ ਇਸਨੇ ਜੀਵ ਨੂੰ ਆਪਣਾ ਆਪਾ ਹੀ ਭੁਲਾ ਦਿੱਤਾ, ਜੀਵ ਨੂੰ ਇਹ ਪਤਾ ਹੀ ਨਹੀਂ ਰਹਿਣ ਦਿੱਤਾ ਕਿ ਮੈਂ ਕੌਣ ਹਾਂ। ਜਿਵੇਂ ਬੁੱਲੇ ਨੇ ਕਿਹਾ ਨਾ, ਬੁੱਲਾ ਕਿਆ ਜਾਣਾ ਮੈਂ ਕੌਣ ਹਾਂ। ਇਹ ਗੱਲ ਹੀ ਕੋਈ ਸਮਝ ਲੈ, ਇੱਥੋਂ ਤੱਕ ਪਹੁੰਚ ਜਾਏ ਨਾ ਵੀ ਪਤਾ ਲੱਗ ਜਾਏ ਮੈਂ ਕੌਣ ਹਾਂ ਤੇ ਪ੍ਰਾਪਤੀ ਹੋ ਗਈ। ਅਸੀਂ ਆਪਣਾ ਆਪ ਹੀ ਗਵਾ ਬੈਠੇ, ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕੌਣ ਹਾਂ। ਮਨੁੱਖ ਹੈ ਹੋਰ ਤੇ ਸਮਝ ਹੋਰ ਬੈਠਾ ਹੈ ਸੀ ਆਤਮਾ ਸਮਝ ਲਿਆ ਆਪਣੇ ਆਪ ਨੂੰ ਸਰੀਰ ਖੋਲ ਨੂੰ ਜਿਵੇਂ ਚੋਲਾ ਪਾਇਆ ਬਸਤਰ ਪਾਇਆ ਹੋਇਆ ਤੇ ਇਹ ਸਾਡਾ ਸਰੂਪ ਤਾਂ ਨਹੀਂ ਨਾ ਇਹਦੇ ਵਿੱਚ ਅਸੀਂ ਹਾਂ ਇਸੇ ਤਰ੍ਹਾਂ ਸਰੀਰ ਵੀ ਖੋਲ ਨੇ ਵਿੱਚ ਆਤਮਾ ਹੈ ਪਰ ਸਿਮਰਨ ਤੋਂ ਬਗੈਰ ਕਮਾਈ ਤੋਂ ਬਗੈਰ ਉਹ ਚਲਕਾਰਾ ਨਹੀਂ ਪੈ ਸਕਦਾ ਇਸ ਵਾਸਤੇ ਭਰਮ ਦੀ ਭੁੱਲੀ ਹੋਈ ਇਹ ਜੀਵ ਆਤਮਾ ਜਾਂ ਇੰਜ ਕਹਿ ਲਓ ਜੀਵ ਰੂਪ ਇਸਤਰੀ ਭਰਮ ਕਰਕੇ ਭੁੱਲੀ ਹੋਈ ਇਹ ਮਨ ਭੁੱਲਾ ਹੋਇਆ ਕਾਮਣ ਇਸਤਰੀ ਦੀ ਨਿਆਈ ਜਿਵੇਂ ਕੋਈ ਇਸਤਰੀ ਆਪਣੇ ਪਤੀ ਦਾ ਖਿਆਲ ਛੱਡ ਕੇ ਕਿਸੇ ਹੋਰ ਨਾਲ ਨਿਉ ਗੰਢ ਲਏ ਇਸ ਪ੍ਰਕਾਰ ਸਾਡੀ ਹਾਲਤ ਹੈ ਜਦੋਂ ਪਤੀ ਨੂੰ ਪਤਾ ਲੱਗ ਜਾਂਦਾ ਭਈ ਇਹਦਾ ਮੇਰੇ ਨਾਲ ਸੱਚਾ ਪਿਆਰ ਪ੍ਰੇਮ ਨਹੀਂ ਹੈ ਇਹਨੂੰ ਮੇਰੇ ਤੇ ਯਕੀਨ ਨਹੀਂ ਹੈ ਮੇਰੇ ਤੇ ਇਤਬਾਰ ਨਹੀਂ ਵਿਸ਼ਵਾਸ ਨਹੀਂ ਹੈ ਹੋਰ ਪਾਸੇ ਧਿਆਨ ਰੱਖਦੀ ਹੈ ਤਾਂ ਛੁੱਟੜ ਜਾਣ ਕੇ ਘਰੋਂ ਕੱਢ ਦਿੱਤੀ ਜਾਂਦੀ ਇਸੇ ਤਰ੍ਹਾਂ ਵਾਹਿਗੁਰੂ ਤੋਂ ਵਿਛੋੜਾ ਪਿਆ ਹੀ ਇਸ ਕਰਕੇ ਹੈ ਅਸੀਂ ਉਹਦੇ ਨਾਲੋਂ ਪ੍ਰੇਮ ਹੀ ਨਹੀਂ ਰੱਖਿਆ ਤੋੜ ਹੀ ਛੱਡਿਆ ਹੋਰਨਾਂ ਚੀਜ਼ਾਂ 'ਚ ਲਾ ਛੱਡਿਆ ਜਗਤ ਨੂੰ ਸੱਚਾ ਮੰਨ ਕੇ ਹਰ ਵਰ ਨਾ ਪਾਏ ਰਾਮ ਰਾਮ ਜਿਹੜਾ ਵਰ ਰੂਪ ਸੀ ਹਰੀ ਦੁੱਖਾਂ ਨੂੰ ਹਰਨ ਵਾਲਾ ਰਾਮ ਰਮਿਆ ਹੋਇਆ ਪਰਮਾਤਮਾ ਉਸ ਵਰ ਨੂੰ ਲਾੜੇ ਨੂੰ ਇਹ ਪ੍ਰਾਪਤ ਨਹੀਂ ਕਰ ਸਕਦੀ ਹੰਸ ਚੱਲਿਆ ਤੋਂ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਸੋ ਇਸ ਪ੍ਰਕਾਰ ਹੰਸ ਚੱਲਿਆ ਜਾਏ ਦੂਰ ਤੇ ਕਾਇਆ ਕੱਲੀ ਰਹਿ ਜਾਏ ਸਮਝੋ ਛੁੱਟੜ ਇਸੇ ਤਰ੍ਹਾਂ ਜੀਵ ਆਤਮਾ ਪਰਮਾਤਮਾ ਤੋਂ ਭੁੱਲ ਜਾਏ ਤੇ ਛੁੱਟੜ ਸੋ ਇਸ ਪ੍ਰਕਾਰ ਕਾਮਣ ਗੁਣ ਨਾਹੀਂ ਬਿਰਥਾ ਜਨਮ ਗਵਾਏ ਰਾਮ ਰਾਮ ਹੈ ਭਾਈ ਰਾਮ ਦੀ ਅੰਸ਼ ਸਾਰਿਆਂ ਚ ਹੋਣ ਕਰਕੇ ਹਜ਼ੂਰ ਰਾਮ ਰੂਪ ਹੀ ਵੇਖ ਰਹੇ ਨੇ ਸਾਰਿਆਂ ਨੂੰ ਇਸ ਕਰਕੇ ਕਹਿ ਰਹੇ ਨੇ ਰਾਮ ਹੈ ਭਾਈ ਜੀ ਜਿਸ ਕਾਮਣ ਇਸਤਰੀ ਵਿੱਚ ਗੁਣ ਹੈ ਨਹੀਂ ਭਾਵ ਜੀਵ ਰੂਪ ਇਸਤਰੀ ਚ ਅਧਿਆਤਮਕ ਤੇ ਅਖਲਾਕੀ ਗੁਣ ਹੈ ਨਹੀਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਗੁਣ ਚਾਹੀਦੇ ਸਨ ਸਤ ਸੰਤੋਖ ਦਇਆ ਧਰਮ ਵਿਚਾਰ ਸ਼ਾਂਤੀ ਨਿਮਰਤਾ ਖਿਮਾ ਸ਼ਰਧਾ ਭਾਵਨੀ ਪ੍ਰੇਮ ਇਹ ਬੰਦਗੀ ਕਰਕੇ ਗੁਣ ਪੈਦਾ ਹੋਣੇ ਸਨ ਪਰ ਜਿਸ ਦੇ ਵਿੱਚ ਇਹ ਗੁਣ ਪੈਦਾ ਨਹੀਂ ਹੋਏ ਉਹਨੇ ਸੱਚੀ ਭਗਤੀ ਨਹੀਂ ਕੀਤੀ ਇਸ ਕਰਕੇ ਬਿਰਥਾ ਜਨਮ ਗਵਾਏ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਏਗੀ ਫਿਰ ਪ੍ਰੋੜਤਾ ਕਰਦੇ ਨੇ ਬਿਰਥਾ ਜਨਮ ਗਵਾਏ ਮਨਮੁਖ ਆਣੀ ਮਹਾਰਾਜ ਜੀ ਸਾਰੇ ਜੀਵ ਗਵਾ ਰਹੇ ਨੇ ਹਜ਼ੂਰ ਕਹਿੰਦੇ ਨਹੀਂ ਜਿਹੜੀ ਨਾਦਾਨ ਹੈ ਬੇਸਮਝ ਹੈ ਮਨਮੁਖ ਹੈ ਗੁਰਾਂ ਦੇ ਪਿੱਛੇ ਲੱਗਣ ਵਾਲੀ ਨਹੀਂ ਆਪਣੇ ਮਨ ਨੂੰ ਗੁਰਾਂ ਦੇ ਪਿੱਛੇ ਨਹੀਂ ਲਾਉਂਦੀ ਮਨ ਦੇ ਪਿੱਛੇ ਤੁਰੀ ਹੋਈ ਆ ਆਪਣੇ ਆਪ ਨੂੰ ਮਨ ਦੇ ਪਿੱਛੇ ਲਾਇਆ ਹੋਇਆ ਸੋ ਮਹਾਰਾਜ ਨੇ ਬਚਨ ਕੀਤਾ ਬਾਣੀ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ ਇਸ ਵਾਸਤੇ ਮਨ ਦੀ ਮਨੌਤ ਕਰਨ ਵਾਲਾ ਮਨ ਦੇ ਆਖੇ ਲੱਗਣ ਵਾਲਾ ਹਜ਼ੂਰ ਕਹਿੰਦੇ ਬੇਸਮਝ ਹੈ ਨਾਦਾਨ ਹੈ ਬੇਵਕੂਫ ਹੈ ਜਾਹਿਲ ਹੈ ਇਸ ਲਈ ਔਗਣਵੰਤੀ ਝੂਰੇ ਉਹਦੇ ਵਿੱਚ ਹਨ ਔਗਣ ਹੀ ਔਗਣ ਜਿਹੜਾ ਹੰਕਾਰ ਦੇ ਟਿੱਲੇ ਤੇ ਚੜਿਆ ਹੋਇਆ ਗੁਰੂ ਦਾ ਬਚਨ ਨਹੀਂ ਮੰਨਦਾ ਉਹਦੇ ਅੰਦਰ ਸਾਰੇ ਔਗਣ ਹੋਣਗੇ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਔਗਣਵੰਤੀ ਹੈ ਉਹ ਝੂਰਦੀ ਹੈ ਜਿਤ ਦਿਨ ਵਿਸਰੈ ਪਾਰ ਬ੍ਰਹਮ ਤਿਤ ਦਿਨ ਮਰੀਐ ਝੂਰ ਸੋ ਇਸ ਪ੍ਰਕਾਰ ਰੱਬ ਦੇ ਪਿਆਰੇ ਕਹਿੰਦੇ ਝੂਰ ਝੂਰ ਕੇ ਮਰ ਜਾਈਦਾ ਪਰ ਅਸੀਂ ਵਿਛੋੜੇ ਨੂੰ ਮਹਿਸੂਸ ਨਹੀਂ ਕੀਤਾ ਆਖਰ ਅੰਤਲੇ ਸਮੇਂ ਝੁਰਨਾ ਤੇ ਪਛਤਾਉਣਾ ਹੀ ਪਏਗਾ ਸੋ ਆਖਰ ਜਦੋਂ ਬੇਵੱਸ ਤੇ ਲਾਚਾਰ ਮਨੁੱਖ ਹੋ ਜਾਂਦਾ ਹੱਥ ਪੱਲੇ ਕੁਝ ਨਹੀਂ ਰਹਿੰਦਾ ਉਸ ਵੇਲੇ ਫਿਰ ਝੂਰਦਾ ਪਛਤਾਉਂਦਾ ਹੈ ਕਿ ਜਿਸ ਔਲਾਦ ਸੰਤਾਨ ਵਾਸਤੇ ਮੈਂ ਮਰ ਖਪਿਆ ਇਹ ਮੇਰੇ ਨਹੀਂ ਬਣੇ ਇਸ ਵਾਸਤੇ ਝੂਰਦਾ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਫਿਰ ਮਿਲਿਆ ਹਦੂਰੇ ਪਰ ਇਹਨਾਂ ਔਗੁਣਵੰਤੀਆਂ ਵਿੱਚੋਂ ਇਹਨਾਂ ਮਨਮੁਖ ਰੂਪ ਇਸਤਰੀਆਂ ਵਿੱਚੋਂ ਜਿਸ ਵੀ ਕਿਸੇ ਨੇ ਸਤਿਗੁਰੂ ਨੂੰ ਆਪਣਾ ਜਾਣ ਕੇ ਆਪਣਾ ਤਨ ਮਨ ਅਰਪਣ ਕੀਤਾ ਸੱਚੇ ਗੁਰਾਂ ਦੀ ਸੇਵਾ ਕੀਤੀ ਸਤਿਗੁਰੂ ਦੀ ਸੇਵਾ ਕਰਕੇ ਸਦਾ ਦਾ ਸੁਖ ਪਾ ਲਿਆ ਆਤਮਕ ਆਨੰਦ ਪ੍ਰਾਪਤ ਕਰ ਲਿਆ ਤਾਂ ਫਿਰ ਮਿਲਿਆ ਹਦੂਰੇ ਤਾਂ ਉਹਨਾਂ ਨੂੰ ਹਾਜ਼ਰ ਹਜ਼ੂਰ ਪਰਮਾਤਮਾ ਮਿਲਿਆ ਉਹ ਜਾਹਰ ਜਹੂਰ ਤੇ ਹਾਜ਼ਰ ਹਜ਼ੂਰ ਹੈ ਪ੍ਰਗਟ ਪ੍ਰਤਾਪ ਹੈ ਉਸਦਾ ਹਾਜ਼ਰ ਨੇੜੇ ਤੇ ਹਜ਼ੂਰ ਸਾਹਮਣੇ ਹੈ ਉਹਨਾਂ ਵਾਸਤੇ ਹਸਤਾਮਲ ਵੱਤ ਗ੍ਰੰਥਾਂ 'ਚ ਲਿਖਿਆ ਰੱਬ ਦੇ ਪਿਆਰਿਆਂ ਵਾਸਤੇ ਬ੍ਰਹਮ ਗਿਆਨੀਆਂ ਲਈ ਪਰਮਾਤਮਾ ਇਉਂ ਜਿਵੇਂ ਹੱਥ 'ਤੇ ਔਲਾ ਰੱਖਿਆ ਹੁੰਦਾ ਮਨਮੁੱਖਾਂ ਨੂੰ ਗੁਪਤਾ ਅੱਗ ਜਿਵੇਂ ਸਾਰੀ ਬਨਸਪਤੀ ਸਮਾਈ ਹੈ ਤੇ ਕਿਤੇ ਭਾਂਬੜ ਬਣ ਕੇ ਬਲਦੀ ਹੋਈ ਨਜ਼ਰ ਵੀ ਆਉਂਦੀ ਆ ਇਸ ਪ੍ਰਕਾਰ ਉਹਨਾਂ ਨੂੰ ਹਜ਼ੂਰ ਮਿਲਿਆ ਪਰਮਾਤਮਾ ਦੇਖ ਫਿਰ ਵਿਗਸੀ ਅੰਦਰੋਂ ਸਰਸੀ ਸੱਚਾ ਸ਼ਬਦ ਸੁਭਾਏ ਜਿਨ੍ਹਾਂ ਨੇ ਸਤਿਗੁਰਾਂ ਦੇ ਸੱਚੇ ਸ਼ਬਦ ਦੁਆਰਾ ਸੁਭਾਏ ਸ੍ਰੇਸ਼ਟ ਪ੍ਰੇਮ ਸੱਚਾ ਪ੍ਰੇਮ ਕੀਤਾ ਉਹਨਾਂ ਨੂੰ ਫਿਰ ਪਰਮਾਤਮਾ ਮਿਲਿਆ ਤੇ ਵੇਖ ਕੇ ਉਹ ਜੀਵ ਰੂਪ ਇਸਤਰੀ ਵਿਗਸੀ ਆਨੰਦਿਤ ਹੋ ਗਈ, ਖਿੜ ਗਈ ਔਰ ਅੰਦਰੋਂ ਸਰਸੀ। ਇੱਕ ਉਹ ਜਿਹੜੇ ਸਰਸੇ ਵਾਲੇ ਆ ਨਾ, ਇਹ ਤੋਂ ਜਿਹੜਾ ਪਹਿਲਾ ਸੀ ਉਹਨਾਂ ਪ੍ਰਚਾਰ ਬੜਾ ਕੀਤਾ ਵੀ ਵੇਖੋ ਜੀ ਬਾਣੀ 'ਚ ਲਿਖਿਆ ਸੰਤ ਸਾਜਨ ਭਏ ਸਰਸੇ, ਜਿਹੜੇ ਸੱਜਣ ਸੰਤ ਆ ਉਹ ਤਾਂ ਹੋਏ ਕਹਿੰਦੇ ਸਰਸੇ 'ਚ, ਬਾਕੀ ਤਾਂ ਸੰਤ ਹੀ ਕੋਈ ਨਹੀਂ ਹੋਇਆ। ਹੁਣ ਇਹ ਸ਼ਬਦ ਜਿਹੜਾ ਆਨੰਦ ਸਾਹਿਬ ਦੀ ਆਖਰੀ ਪੌੜੀ ਤੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਇਹ ਪੰਕਤੀ ਲੈ ਲਈ, ਸ਼ਬਦ ਲੈ ਲਿਆ ਸਰਸੀ ਸਰਸੇ। ਹੁਣ ਉਹਨਾਂ ਨੂੰ ਪੁੱਛੇ ਵੀ ਜਿਹੜਾ ਸਰਸੀ ਸ਼ਬਦ ਆਇਆ ਸਾਵਣ ਸਰਸੀ ਕਾਮਣੀ, ਸਰਸੀ ਤੇ ਕੋਈ ਪਿੰਡ ਇਲਾਕਾ ਸ਼ਹਿਰ ਹੈ ਹੀ ਨਹੀਂ, ਇਹ ਕਿਉਂ ਮਹਾਰਾਜ ਨੇ ਲਿਖਿਆ? ਸਰਸੇ ਜਾਂ ਸਰਸੀ ਜਾਂ ਸਰਸੇ ਦਾ ਅਰਥ ਹੈ ਰਸ ਦੇ ਸਹਿਤ, ਆਤਮਕ ਰਸ ਦੇ ਸਹਿਤ ਹੋਈ ਅੰਦਰੋਂ ਸਰਸੀ, ਅੰਦਰੋਂ ਹੀ ਉਹਨੂੰ ਰਸ ਪ੍ਰਾਪਤ ਹੋਇਆ ਅਧਿਆਤਮਕਵਾਦ ਦਾ, ਪਰਮੇਸ਼ਰ ਦੇ ਮਿਲਾਪ ਦਾ ਰਸ, ਪ੍ਰੇਮ ਦੇ ਨਾਲ ਰੱਬ ਵਿੱਚ ਅਭੇਦ ਹੋਣ ਦਾ ਰਸ ਉਹਨੂੰ ਪ੍ਰਾਪਤ ਹੋਇਆ। ਨਾਨਕ ਵਿਣ ਨਾਵੈ ਕਾਮਣ ਭਰਮ ਭੁਲਾਣੀ, ਫਿਰ ਨਿਚੋੜ ਕੱਢ ਦੇਣਾ ਤੇ ਜਿਹੜੀਆਂ ਕਾਮਣ ਇਸਤਰੀਆਂ ਪਰਮਾਤਮਾ ਦੇ ਨਾਮ ਤੋਂ ਸਖਣੀਆਂ ਹਨ, ਗੁਰਾਂ ਦੇ ਸ਼ਬਦ ਤੋਂ ਸਖਣੀਆਂ ਹਨ, ਉਹ ਭਰਮ ਵਿੱਚ ਭੁਲਾਈਆਂ ਹੋਈਆਂ ਹਨ, ਉਹਨਾਂ ਦਾ ਜਨਮ ਬਿਰਥਾ ਚੱਲਿਆ ਜਾਏਗਾ। ਮਿਲ ਪ੍ਰੀਤਮ ਸੁਖ ਪਾਏ, ਉਹਨਾਂ ਵਿੱਚੋਂ ਕੋਈ ਵੀ ਗੁਰਾਂ ਦੇ ਆਸ਼ੇ ਮੁਤਾਬਕ ਚੱਲ ਪਏ ਤੇ ਫਿਰ ਬੰਦਗੀ ਕਰਕੇ ਜੇ ਪ੍ਰੀਤਮ ਨੂੰ ਮਿਲ ਪਵੇ ਤਾਂ ਸੁਖ ਪਾਵੇਗੀ। ਜਦੋਂ ਤੱਕ ਪ੍ਰੀਤਮ ਨਹੀਂ ਮਿਲਦਾ ਉਦੋਂ ਤੱਕ ਦੁੱਖ ਹੀ ਦੁੱਖ ਹੈ, ਵਿਛੋੜੇ ਵਿੱਚ ਦੁੱਖ ਹੈ, ਮਿਲਾਪ ਵਿੱਚ ਸੁੱਖ ਹੈ। ਇਹ ਸਤਿਗੁਰੂ ਮਹਾਰਾਜ ਨੇ ਦੂਜੇ ਪਦ ਵਿੱਚ ਵਿਛੋੜੇ ਵਾਲੀਆਂ ਇਸਤਰੀਆਂ ਜਿਨ੍ਹਾਂ ਨੇ ਵਿਛੋੜਾ ਮਹਿਸੂਸ ਨਹੀਂ ਕੀਤਾ, ਭਰਮ ਦੀਆਂ ਭੁਲਾਈਆਂ ਹੋਈਆਂ ਜੀਵ ਰੂਪ ਇਸਤਰੀਆਂ ਹਨ, ਯਾਨੀ ਅਸੀਂ ਜੀਵ, ਸਾਡਾ ਅੰਦਰਲਾ ਨਕਸ਼ਾ ਬਿਆਨ ਕੀਤਾ ਹੈ, ਦਾਸ ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।